ਜੀ ਦੋਸਤੋ, ਭਾਵੇਂ ਕੁਈਨਜ਼ਲੈਂਡ ਦੀਆਂ ਸੂਬਾਈ ਚੋਣਾਂ ਦੂਰ ਨੇ, ਪਰ ਗ੍ਰੀਨਜ਼ ਪਾਰਟੀ ਨੇ ਆਪਣਾ ਬ੍ਰਿਸਬੇਨ ਦੀ ਇੱਕ ਸੀਟ ਇਨਾਲਾ ਤੋਂ ਉਮੀਦਵਾਰ ਘੋਸ਼ਿਤ ਕਰ ਦਿੱਤਾ। ਵੈਸੇ ਤਾਂ ਕਈ ਸੀਟਾਂ ਤੋਂ ਕੀਤੇ ਹੋਣਗੇ, ਅਤੇ ਖਾਸੀਅਤ ਅੱਜ ਦੀ ਗੱਲਬਾਤ ਦੀ ਇਹ ਹੈ ਕਿ ਉਹ ਕੈਂਡੀਡੇਟ, ਉਹ ਉਮੀਦਵਾਰ ਪੰਜਾਬੀ ਮੂਲ ਦਾ, ਭਾਰਤੀ ਮੂਲ ਦਾ, ਬ੍ਰਿਸਬੇਨ ਦੇ ਮਰੂਕਾ ਇਲਾਕੇ 'ਚ ਰਹਿਣ ਵਾਲਾ, 2007 'ਚ ਆਇਆ ਨਵਦੀਪ ਸਿੰਘ, ਉੱਥੇ ਵਰਕਸ਼ਾਪ ਉਹਦੀ, ਮੋਟਰ ਕਾਰਾਂ ਠੀਕ ਕਰਨ ਦੀ ਏਜੰਸੀ ਕਹਿ ਲਓ। ਸੋ ਗ੍ਰੀਨਜ਼ ਪਾਰਟੀ 'ਚ ਆਪਣੀ ਨੁਮਾਇੰਦਗੀ ਨੂੰ ਲੈ ਕੇ ਨਵਦੀਪ ਜਿੱਤਣ ਲਈ ਕਿੰਨਾ ਕੁ ਆਸਵੰਦ ਹੈ, ਆਓ ਆਪਾਂ ਉਹਦੇ ਤੋਂ ਹੀ ਜਾਣਦੇ ਹਾਂ। ਹਾਂਜੀ ਨਵਦੀਪ ਵੀਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ, ਸਤਿ ਸ਼੍ਰੀ ਅਕਾਲ ਸਰੋਤਿਆਂ
ਜੀ। ਪਹਿਲਾਂ ਤਾਂ ਉੱਥੇ ਹੀ ਲਿਆਉਂਦੇ ਹਾਂ ਸਵਾਲ, ਮੌਕੇ ਦੀ ਹਕੂਮਤ ਹੋਵੇ, ਪ੍ਰੀਮੀਅਰ ਖਿਲਾਫ਼ ਖੜ੍ਹਨਾ, ਮੁੱਖ ਮੰਤਰੀ ਖਿਲਾਫ਼ ਝੰਡਾ ਚੁੱਕਣਾ ਵੱਡਾ ਕੰਮ ਆ, ਮੋਢਿਆਂ 'ਤੇ ਭਾਰ ਬੜਾ ਹੋਣਾ, ਐਨਐਸਟੀਸੀ ਪੋਲੂਸ਼ਨ ਖਿਲਾਫ਼ ਖੜ੍ਹ ਕੇ।
ਭਾਰ ਦੀ ਗੱਲ ਵੀ ਤੁਹਾਡੀ ਠੀਕ ਹੈ, ਪਰ ਜਿਹੜਾ ਉਹ ਹਲਕਾ ਜਿੱਥੋਂ ਮੈਂ ਖੜਾ ਹੋਇਆ ਉਹ ਇੱਕ ਵਰਕਿੰਗ ਕਲਾਸ ਸਬਰਬ ਆ, ਅਤੇ ਉੱਥੇ ਜ਼ਿਆਦਾਤਰ ਲੋਕ ਕੰਮ ਕਾਰ ਵਾਲੇ ਨੇ, ਜਿਹੜੇ ਕਿ ਮਜ਼ਦੂਰ ਨੇ, ਲੇਬਰ ਕਰਦੇ ਨੇ, ਜਾਂ ਲੋ ਸੋਸ਼ੋ ਇਕਨੋਮਿਕ ਜਿਹਨੂੰ ਕਹਿੰਦੇ ਕਿ ਪਛੜੇ ਹੋਏ ਬੰਦੇ ਨੇ, ਉਹਨਾਂ ਦੇ ਏਰੀਏ ਵਿੱਚ ਖੜ ਕੇ ਉਹਨਾਂ ਨੂੰ ਰਿਪ੍ਰਜੈਂਟ ਕਰਨਾ ਇੱਕ ਆਪਣੇ ਆਪ 'ਚ ਵੱਖਰੀ ਗੱਲ ਆ, ਕਿਉਂਕਿ ਪ੍ਰੀਮੀਅਰ ਸਾਡੇ ਹੈ ਤਾਂ ਲੇਬਰ ਤੋਂ, ਪਰ ਉਹਨਾਂ ਨੇ ਫਾਰਮਲ ਕੰਮ ਕੋਈ ਨਹੀਂ ਕੀਤਾ ਅੱਜ ਤੱਕ ਲੋਕਾਂ 'ਚ, ਕਿ ਉਹ ਕੋਈ ਮਜ਼ਦੂਰ ਨਹੀਂ ਰਹੇ, ਉਹ ਮਜ਼ਦੂਰ ਯੂਨੀਅਨ ਨੂੰ ਰਿਪ੍ਰਜੈਂਟ ਨਹੀਂ ਕੀਤਾ ਉਹਨਾਂ ਨੇ, ਉਹ ਇੱਕ ਪਿਤਾ ਪੁਰਖੀ ਸੀਟ ਤੋਂ ਜਿੱਤੇ ਹੋਏ ਨੇ, ਅਤੇ ਉਹਨਾਂ ਦੇ ਫਾਦਰ ਉੱਥੋਂ ਉਮੀਦਵਾਰ ਰਹੇ, ਪਹਿਲਾਂ ਜਿੱਤੇ ਰਹੇ, ਉਸ ਤੋਂ ਬਾਅਦ ਹੁਣ ਉਹ ਬੀਬੀ ਜਿੱਤੀ ਰਹੀ, ਅਤੇ ਇਸ ਤਰੀਕੇ ਨਾਲ ਉਹਨਾਂ ਦਾ ਕੰਮ ਚੱਲ ਰਿਹਾ
ਜੀ। ਅਤੇ ਆਧਾਰ ਤਾਂ ਦੇਖੋ ਉਹਨਾਂ ਦਾ ਬਹੁਤ ਆ, ਕਿਉਂਕਿ ਜੇ ਆਪਾਂ ਪਿਛਲੀਆਂ ਵੋਟਾਂ ਦੀ ਉਹ ਗੱਲ ਕਰੀਏ ਤਾਂ ਅਨੀਸਟੀਸ਼ੀਆ ਦੇ 19,000 ਵੋਟਾਂ ਦੇ ਮੁਕਾਬਲੇ ਗ੍ਰੀਨਜ਼ ਵਾਲਿਆਂ ਨੂੰ ਕੁੱਲ 2300 ਵੋਟਾਂ ਪਈਆਂ ਸੀ, ਅਤੇ ਲਿਬਰਲ ਨੈਸ਼ਨਲ ਪਾਰਟੀ ਉਹ ਕੁੱਲ 6500 ਵੋਟਾਂ ਸੀ। ਵੈਸੇ ਤਾਂ ਆਸ 'ਤੇ ਦੁਨੀਆ ਟਿੱਕੀ ਹੋਈ ਆ, ਪਰ ਇਹ ਲੇਬਰ ਦੀ ਸੇਫ ਸਮਝੀ ਜਾਂਦੀ ਸੀਟ ਹੈ, ਕੀ ਖਿਆਲ ਹੈ?
ਬਿਲਕੁਲ ਸਹੀ ਗੱਲ ਹੈ ਤੁਹਾਡੀ, ਪਰ ਜਿਹੜੀ ਹੁਣ ਇਸ ਵੇਲੇ ਗੱਲ ਚੱਲ ਰਹੀ ਹੈ ਕਿ ਐਂਟੀ ਐਸਟੈਬਲਿਸ਼ਮੈਂਟ ਦੀ ਮੂਵਮੈਂਟ ਲੋਕਾਂ ਦੀ ਲਹਿਰ ਦਿਲਾਂ 'ਚ ਚੱਲ ਰਹੀ ਹੈ ਇਸ ਵੇਲੇ, ਕੁਛ ਬੰਦੇ ਉਸੇ ਐਂਟੀ ਐਸਟੈਬਲਿਸ਼ਮੈਂਟ ਨੂੰ ਧਰਮ ਦੇ ਜਾਤ ਦੇ ਨਾਂ 'ਤੇ ਮੋਲਡ ਕਰਕੇ ਆਪਣੀਆਂ ਅਗਲੀਆਂ ਸੀਟਾਂ ਥਿਆਉਣ ਦੇ ਚੱਕਰ 'ਚ, ਪਰ ਅਸਲ 'ਚ ਜਿਹੜੀ ਵਰਕਿੰਗ ਕਲਾਸ ਆ ਉਹ ਨੈਗਲੈਕਟਡ ਹੈ ਇਸ ਵੇਲੇ, ਉਹਨਾਂ ਦਾ ਕੋਈ ਖੈਰ ਖਵਾਹ ਨਹੀਂ, ਉਹਨਾਂ ਨੂੰ ਕਿਸੇ ਪੋਲਿਸੀ 'ਚ ਨਹੀਂ ਪੁੱਛਿਆ ਜਾਂਦਾ, ਜਿਵੇਂ ਸਾਡੇ ਸਰੋਤੇ ਸੁਣ ਰਹੇ ਆ, ਸ਼ਾਇਦ ਕਿਸੇ ਸਰੋਤੇ ਨੂੰ ਕਿਸੇ ਪਾਰਟੀ ਵਾਲੇ ਨੇ ਆ ਕੇ ਪੁੱਛਿਆ ਵੀ ਕਿ ਦੱਸੋ ਤੁਹਾਡੀ ਪੋਲਿਸੀ ਕਿਸ ਤਰ੍ਹਾਂ ਦੀ ਹੋਵੇ, ਤੁਸੀਂ ਅਸਲ 'ਚ ਕੀ ਚਾਹੁੰਦੇ ਹੋ। ਜਦੋਂ ਇਸ ਤਰ੍ਹਾਂ ਦੀ ਪੋਲਿਟਿਕਸ ਹੋ ਜਾਏ ਕਿ ਲੋਕਾਂ ਤੋਂ ਦੂਰ ਹੋ ਜਾਏ ਉਹਨਾਂ ਨੂੰ ਕੋਈ ਪੁੱਛਦਾ ਨਾ ਕਿ ਚਾਹੁੰਦੇ ਕੀ ਨੇ, ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਤੁਹਾਡੀ ਲੋੜ ਆ, ਤਾਂ ਜਦੋਂ ਉਸ ਕਿਸਮ ਦਾ ਮਾਹੌਲ ਹੋਵੇ, ਉਸ ਤੁਸੀਂ ਗਰਾਊਂਡ 'ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਜਿੱਤਣਾ ਕੋਈ ਏਡੀ ਔਖੀ ਗੱਲ ਨਹੀਂ, ਜਾ ਕੇ ਇਨਵੋਲਵ ਕਰਨ ਦੀ ਗੱਲ ਆ, ਉਹਨਾਂ ਨੂੰ ਉਹਨੂੰ ਗੱਲਬਾਤ ਸ਼ਾਮਿਲ ਕਰਨ ਦੀ ਗੱਲ ਆ। ਜਿਹੜੀ ਲੋੜ ਆ, ਜਿਹੜੀ ਲੋੜ ਕਰਕੇ ਮੈਂ ਖੜਾ ਹੋਇਆ ਅਸਲ 'ਚ, ਕਿ 3-4 ਚੋਣਾਂ ਦੇਖੀਆਂ ਕਿ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਕਰਦਾ, ਤੁਹਾਨੂੰ ਕੋਈ ਪੁੱਛਦਾ ਨਹੀਂ, ਤੁਹਾਨੂੰ ਦੱਸਦੇ ਨੇ ਕਿ ਇਹ ਗੱਲ ਆ
ਜੀ। ਅਤੇ ਤੁਸੀਂ ਵਰਕਿੰਗ ਕਲਾਸ ਦੀ ਗੱਲ ਕੀਤੀ ਆ, ਤੁਹਾਨੂੰ ਲੱਗਦਾ ਵੀ ਗ੍ਰੀਨਜ਼ ਪਾਰਟੀ ਵਰਕਿੰਗ ਕਲਾਸ ਦੀਆਂ ਵੋਟਾਂ ਨੂੰ ਸਾਨੂੰ ਲਾ ਸਕਦੀ ਆ, ਜੇ ਆਪਾਂ ਪਿਛਲੇ ਕੁਛ ਕੁ ਵੋਟਾਂ ਦਾ ਲੇਖਾ ਜੋਖਾ ਕਰੀਏ?
ਹੁਣ ਜੇ ਤੁਸੀਂ ਮੈਲਬਨ ਦੇ ਨਤੀਜੇ ਦੇਖੋ ਜਿਹੜੇ ਤੁਹਾਡੇ ਇੱਥੋਂ ਦੇ ਹੋਏ ਨੇ, ਵਰਕਿੰਗ ਕਲਾਸ ਦੀ ਮੈਂ ਗੱਲ ਕਿਉਂ ਕਰਦਾ, ਕਿਉਂਕਿ ਅਸੀਂ ਜਿਹੜੀ ਗ੍ਰੀਨਜ਼ ਦੀ ਫਿਲੋਸਫੀ ਆ ਉਹ ਗ੍ਰਾਸਰੂਟ ਪੋਲੀਟਿਕਸ 'ਤੇ ਡਿਪੈਂਡ ਕਰਦੀ ਹੈ, ਕਿ ਲੋਕਾਂ ਦੀ ਹਕੀਕਤ, ਲੋਕਾਂ ਦੇ ਨੇੜੇ ਰਹਿ ਕੇ ਕੰਮ ਕਰੋ। ਅਸੀਂ ਕੋਈ ਵੱਡੇ ਬਿਲਡਰਾਂ ਤੋਂ ਫੰਡ ਨਹੀਂ ਲੈਂਦੇ, ਵੱਡੇ ਕਾਰਪੋਰੇਟਾਂ ਤੋਂ ਫੰਡ ਨਹੀਂ ਲੈਂਦੇ, ਜਿਹੜੀ ਜਿੰਨੀ ਪਾਰਟੀ ਦੀ ਫਲਸਫੀ ਅਤੇ ਪੋਲੀਟਿਕਸ ਆ ਉਹ ਸਾਰੀ ਬ੍ਰਾਂਚ ਲੈਵਲ ਤੋਂ ਚੱਲਦੀ ਹੈ, ਵਲੰਟੀਅਰ ਅਤੇ ਮੈਂਬਰ ਚਲਾਉਂਦੇ ਨੇ ਉਹਨੂੰ, ਉਹ ਡਿਸਾਈਡ ਕਰਦੇ ਨੇ ਕਿ ਉਹਨਾਂ ਦੇ ਏਰੀਏ ਦੀ ਕੀ ਪੋਲਿਸੀ ਹੋਵੇ, ਉਹ ਲੋਕਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕਰਦਾ, ਡੋਰ ਨੋਕਿੰਗ ਕਰਕੇ ਲੋਕਾਂ ਨੂੰ ਘਰੋਂ ਘਰੀ ਜਾ ਕੇ ਪੁੱਛਦੇ ਕਿ ਦੱਸੋ ਤੁਹਾਨੂੰ ਚਾਹੀਦਾ ਕੀ ਹੈ। ਜੇ ਤੁਸੀਂ ਉਸ ਕਿਸਮ ਦੀ ਗੱਲ ਕਰਦੇ ਹੋ, ਵਰਕਿੰਗ ਕਲਾਸ ਨੂੰ ਮੌਕਾ ਮਿਲਦਾ ਸੁਣਨ ਦਾ, ਉਹ ਜ਼ਰੂਰ ਤੁਹਾਡੇ ਨਾਲ ਤੁਰਦੇ ਨੇ, ਉਹ ਕਹਿੰਦੇ ਸਾਨੂੰ ਪੁੱਛਣ ਤਾਂ ਹੈ ਕੋਈ।
ਪਰ ਜੇ ਆਪਾਂ ਪੁਰਾਣਾ ਲੇਖਾ ਜੋਖਾ ਕਰੀਏ, ਮੈਲਬਨ ਦੀ ਗੱਲ ਛੱਡ ਲਈਏ, ਕੁਈਨਜ਼ਲੈਂਡ ਦੀ ਗੱਲ ਕਰੀਏ, 44-42 ਦਾ ਫਰਕ ਸੀ ਲੇਬਰ ਅਤੇ ਲਿਬਰਲ ਪਾਰਟੀ ਦਾ, ਅਤੇ ਮੇਰਾ ਖਿਆਲ ਕੈਡਰ ਪਾਰਟੀ ਨੂੰ 2 ਸੀਟਾਂ ਮਿਲੀਆਂ ਸੀ। ਗ੍ਰੀਨਜ਼ ਦੀ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਉਹ ਨਕਸ਼ੇ 'ਤੇ ਨਹੀਂ ਲੱਭੇ, ਇਹ ਗੱਲਾਂ ਸ਼ਾਇਦ ਪਿਛਲੀਆਂ ਵੋਟਾਂ 'ਚ ਵੀ ਕੀਤੀਆਂ ਗਈਆਂ ਹੋਣਗੀਆਂ।
ਉਸ ਤੋਂ ਬਾਅਦ 2 ਵੋਟਾਂ ਹੋਰ ਹੋ ਚੁੱਕੀਆਂ ਨੇ ਜੀ, ਇੱਥੇ ਕੌਂਸਲ ਦੀਆਂ ਚੋਣਾਂ ਹੋਈਆਂ ਨੇ ਪਿਛਲੀਆਂ, ਉਸ ਤੋਂ ਬਾਅਦ ਫੈਡਰਲ ਚੋਣਾਂ ਹੋਈਆਂ, ਲਗਾਤਾਰ ਗ੍ਰੀਨਜ਼ ਦੇ 2-3% ਕਰਕੇ ਵੋਟ ਪਰਸੈਂਟੇਜ ਸ਼ੇਅਰ ਵੱਧ ਰਿਹਾ ਉੱਥੇ, ਅਤੇ ਇਸ ਵੇਲੇ ਅਸੀਂ ਆਸ ਲਾਉਂਦਾ ਕਿ ਕਰੀਬ 4-5 ਸੀਟਾਂ ਐਟਲੀਸਟ ਅਸੀਂ ਉਹਨਾਂ 'ਚ ਚੰਗੀ ਟੱਕਰ ਦੇਵਾਂਗੇ ਅਤੇ ਜਿੱਤ ਵੀ ਸਕਦੇ ਹਾਂ, ਕਿਉਂਕਿ ਜਿਹੜੇ ਸ਼ਹਿਰ ਦੇ ਇੰਨਰ ਏਰੀਆ ਉੱਥੇ ਸਾਡੇ ਕੌਂਸਲ ਦੇ ਮੈਂਬਰ ਜਿੱਤਿਆ ਹੋਇਆ, ਅਤੇ ਜਿਹੜਾ ਉਹਨਾਂ ਦਾ ਕੰਮ ਆ ਉਹਨੂੰ ਲੋਕ ਦੇਖ ਰਹੇ ਨੇ, ਕਿ ਅਸੀਂ ਲੋਕਾਂ ਨੂੰ ਦੱਸਦੇ ਨਹੀਂ ਕਿ ਤੁਹਾਡਾ ਬਜਟ ਸੀ ਪਿਆ, ਅਸੀਂ ਬਣਾਤਾ, ਅਸੀਂ ਲੋਕਾਂ ਨੂੰ ਬੁਲਾ ਕੇ ਪੁੱਛਦੇ ਹਾਂ ਕਿ ਦੱਸੋ ਇੰਨੇ ਪੈਸੇ ਕਿੱਥੋਂ ਲਈਏ, ਤੁਹਾਡਾ ਬਜਟ ਪਿਆ ਕਿ ਤੁਸੀਂ ਬਣਾਓ। ਜਿਹੜੀ ਇਸ ਕਿਸਮ ਦੀ ਰਿਪ੍ਰਜੈਂਟੇਸ਼ਨ ਆ ਉਹ ਨਾ ਸਿਰਫ ਉਸ ਇਲਾਕੇ 'ਚ ਅਸਰ ਕਰਦੀ ਆ, ਉਹ ਨੇੜੇ ਤੇੜੇ ਦੇ ਇਲਾਕਿਆਂ 'ਚ ਵੀ ਅਸਰ ਦਿਖਾਉਂਦੀ ਹੈ।
ਅਤੇ ਨਵਦੀਪ, ਜਿਹੜੀ ਵਨ ਨੇਸ਼ਨ ਪਾਰਟੀ ਆ ਪੋਲੀਨ ਹੈਨਸਨ ਦੀ ਆਪਾਂ ਗੱਲ ਕਰੀਏ, ਉਹਨਾਂ ਦਾ ਫਿਰ ਤੁਸੀਂ ਆਗਾਮੀ ਚੋਣਾਂ 'ਚ ਕੀ ਆਧਾਰ ਦੇਖਦੇ ਹੋ? ਤੁਹਾਨੂੰ ਲੱਗਦਾ ਵੀ ਕੁਝ ਕੁ ਸੀਟਾਂ 'ਤੇ ਮੁਕਾਬਲਾ ਚੌਕੋਣਾ ਹੋ ਸਕਦਾ? ਵੈਸੇ ਤਾਂ ਪੋਲੀਨ ਆਪਣੇ ਮੂੰਹ ਫੱਟ ਅੰਦਾਜ਼ ਲਈ ਵੀ ਬੜੀ ਮਸ਼ਹੂਰ ਹੈ।
ਬਿਲਕੁਲ ਚੌਕੋਣਾ ਹੋ ਸਕਦਾ, ਜਿਹੜਾ ਤੁਸੀਂ ਗੱਲ ਕਹਿ ਰਹੇ ਬਿਲਕੁਲ ਠੀਕ ਹੈ, ਕਿਉਂਕਿ ਪੋਲੀਨ ਇੱਕ ਤਰ੍ਹਾਂ ਲੋਕਾਂ ਨੂੰ ਸਬਜ਼ ਬਾਗ ਦਿਖਾ ਰਹੀ ਹੈ, ਕਿ ਉਹਨਾਂ ਦੀਆਂ ਪ੍ਰੋਬਲਮਾਂ ਦਾ ਕਾਰਨ ਉਹ ਕੋਈ ਹੋਰ ਕਾਰਨ ਦੱਸਦੀ ਹੈ ਕਿ ਤੁਹਾਡੀ ਪ੍ਰੋਬਲਮ ਤਾਂ ਤੁਹਾਡੀ ਪ੍ਰੋਬਲਮ ਨਹੀਂ, ਪਰ ਇਹਦਾ ਕਾਰਨ ਕੋਈ ਪ੍ਰਵਾਸੀ ਆਇਆ ਹੋਇਆ ਜਾਂ ਕੋਈ ਮੁਸਲਮਾਨ ਆਇਆ ਹੋਇਆ ਇਸ ਸਮੱਸਿਆ ਦਾ ਕਾਰਨ ਹੈ। ਜਿਹੜੀ ਇਸ ਕਿਸਮ ਦੀਆਂ ਨੀਤੀਆਂ ਹੁੰਦੀਆਂ ਉਹ ਇੱਕ ਵਾਰ ਚੋਣ ਜਿੱਤਣ ਨੂੰ ਤਾਂ ਕਾਫੀ ਹੁੰਦੀਆਂ, ਪਰ ਜਦੋਂ ਲੰਬੇ ਟਾਈਮ 'ਚ ਇਹਨੇ ਜਿਵੇਂ ਪੌਲੀਨ ਨੇ ਹੁਣ ਇੱਥੇ ਜਿਹੜਾ ਕੰਮ ਕੀਤਾ ਉਹ ਮਜ਼ਦੂਰਾਂ ਦੇ ਅਗੇਂਸਟ, ਜਿਹੜਾ ਲੈਜਿਸਲੇਸ਼ਨ ਆਇਆ ABCC ਦਾ ਉਹਦੇ 'ਚ ਉਹ ਮਜ਼ਦੂਰਾਂ ਦੇ ਉਲਟ ਭੁਗਤ ਰਹੀ ਆ। ਉਸ ਤੋਂ ਬਿਨਾਂ ਉਹਨੇ ਬਿਲਡਰਾਂ ਤੋਂ ਫੰਡ ਲੈਣੇ ਸ਼ੁਰੂ ਕਰੇ, ਜਿਹੜੇ ਬਿਲਡਰ ABCC ਦੇ ਥਰੂ ਉਹਨਾਂ ਨੇ ਜਿਨ੍ਹਾਂ ਨੇ ਵਰਕਿੰਗ ਕਲਾਸ ਨੂੰ ਐਕਸਪਲੋਇਟ ਕਰਨਾ। ਉਸ ਤੋਂ ਬਿਨਾਂ ਉਹ ਇੱਕ ਕਿਡਮੈਨ ਸਟੇਸ਼ਨ, ਤੁਸੀਂ ਕਾਫੀ ਚਰਚਾ ਸੁਣੀ ਆ, ਉਹਨੂੰ ਚਾਈਨੀਜ਼ ਨੂੰ ਵੇਚਣ ਦੇ ਪੱਖ 'ਚ ਜਾਂ ਵੱਡੇ ਬੰਦੇ ਨੂੰ, ਉਹਦੇ ਜਿਹੜੇ ਗੱਲਾਂ ਨੇ ਅਤੇ ਉਹਦੇ ਜਿਹੜੇ ਐਕਸ਼ਨ ਨੇ ਉਹ ਆਪਸ 'ਚ ਮੇਲ ਨਹੀਂ ਖਾਂਦੇ। ਗੱਲਾਂ ਉਹ ਲੋਕਾਂ ਦੇ ਕਰਦੀ ਆ, ਕੰਮ ਉਹ ਵਿਦੇਸ਼ੀਆਂ ਦੇ ਅਤੇ ਧੱਕੇਸ਼ਾਹੀਆਂ ਦੇ ਕਰਦੀ ਆ। ਇਹ ਲੋਕ ਸਮਝ ਰਹੇ ਨੇ ਗੱਲ ਦਿਨੋ ਦਿਨ, ਉਹਦੇ ਬਾਰੇ ਹੋਰ ਵਿਚਾਰ ਉਹਨਾਂ ਦੇ ਸਪਸ਼ਟ ਹੋ ਰਹੇ ਨੇ ਕਿ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਬੀਬੀ ਕਹਿੰਦੀ ਕੀ ਆ ਅਤੇ ਕਰਦੀ ਕੀ ਆ। ਇਹ ਜ਼ਰੂਰ ਆ ਕਿ ਹਵਾ ਜ਼ਰੂਰ ਆ, ਪਰ ਜਿਵੇਂ ਜਿਵੇਂ ਡਿਸਕਸ਼ਨ ਹੋਰ ਹੁੰਦੀ ਜਾਊ, ਜਿਵੇਂ ਜਿਵੇਂ ਉਹਦੇ ਐਕਸ਼ਨ ਦਿਖਦੇ ਰਹਿਣਗੇ ਲੋਕਾਂ ਨੂੰ, ਉਵੇਂ ਲੋਕ ਉਹਦੇ ਬਾਰੇ ਸਪਸ਼ਟ ਹੁੰਦੇ ਜਾਣਗੇ ਕਿ ਨਤੀਜਾ ਕੁਛ ਨਹੀਂ ਨਿਕਲਣ ਲੱਗੇ ਇਹ ਸਾਰੀ ਮੁਹਿੰਮ 'ਚ, ਉਹਦੇ 'ਚੋਂ ਇਹ ਸਿਰਫ ਇਹ ਆਪਦੀ ਸੀਟ ਖਰੀ ਕਰਨ ਲੱਗੀ ਹੋਈ ਆ।
SBS Radio. ਨਵਦੀਪ, ਆਪਾਂ ਵੀਜ਼ਾ ਨੀਤੀਆਂ ਦੀ ਗੱਲ ਕਰੀਏ, ਜਿਹੜੀਆਂ ਹਿਊਮੈਨੀਟੇਰੀਅਨ ਗਰਾਊਂਡਸ 'ਤੇ ਰਿਫਿਊਜੀਜ਼ ਦੀ ਗੱਲ ਕਰੀਏ, ਤਾਂ ਜਿਹੜੇ ਪ੍ਰਵਾਸੀ ਲੋਕ ਆ ਉਹਨਾਂ ਦਾ ਕਾਫ਼ੀ ਝੁਕਾਅ ਰਹਿੰਦਾ, ਵੈਸੇ ਤਾਂ ਗ੍ਰੀਨਸ ਪਾਰਟੀ ਕਾਫ਼ੀ ਸੌਫਟ ਕਾਰਨਰ ਰੱਖਦੀ ਹੈ ਇਹਨਾਂ ਗੱਲਾਂ ਲਈ, ਸੋ ਤੁਹਾਡੀ ਕੋਸ਼ਿਸ਼ ਰਹੇਗੀ ਕਿ ਪ੍ਰਵਾਸੀਆਂ ਦੇ ਬੂਹਿਆਂ 'ਤੇ ਦਸਤਕ ਦਿੱਤੀ ਜਾਵੇ?
ਬਿਲਕੁਲ ਜਨਾਬ, ਪ੍ਰਵਾਸ ਕਈ ਤਰ੍ਹਾਂ ਦਾ ਹੁੰਦਾ। ਕਈ ਬੰਦੇ ਜਿਵੇਂ ਆਪਾਂ ਇੱਥੇ ਪ੍ਰਵਾਸੀ ਹਾਂ, ਤੁਸੀਂ ਪੜ੍ਹ ਲਿਖ ਕੇ ਆਏ, ਮੈਂ ਵੀ ਪੜ੍ਹ ਲਿਖ ਕੇ ਆਇਆ, ਦਿਲੋਂ ਖੁਸ਼ੀ ਨਾਲ ਪ੍ਰਵਾਸ ਕਿਸੇ ਬੰਦੇ ਦਾ ਨਹੀਂ ਹੁੰਦਾ, ਰੋਂਦਾ ਪਹਿਲਾਂ ਤਾਂ ਘਰੋਂ ਨਿਕਲਦਾ ਹੋਵੇ, ਉਦੋਂ ਬਾਅਦ ਵਾਪਸ ਜਾਣ ਨੂੰ ਲਗਾਤਾਰ ਆਉਂਦਾ। ਹਰ ਸਰੋਤੇ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ, ਦੂਜਾ ਤੀਜਾ ਕੋਈ ਸਵਾਲ ਆਪਣਾ ਆਉਂਦਾ ਕਿ ਇੰਡੀਆ ਕਦੋਂ ਜਾਣਾ, ਇੰਡੀਆ ਤੋਂ ਕਦੋਂ ਆਇਆ ਸੀ। ਕਿ ਆਪਾਂ ਜਿਹੜੇ ਵੀ ਕੋਈ ਪ੍ਰਵਾਸ ਕਰਦਾ, ਜਿਹੜੇ ਰਿਫਿਊਜੀ ਨੇ ਉਹ ਸਿੱਧੇ ਗੋਲੀ ਦੇ ਡਰੋਂ ਮੌਕੇ 'ਤੇ ਪ੍ਰਵਾਸ ਕਰ ਜਾਂਦੇ ਨੇ, ਜਿਹੜੇ ਪੜ੍ਹੇ ਲਿਖੇ ਆਪਣੇ ਵਰਗੇ ਬੰਦੇ ਪ੍ਰਵਾਸ ਕਰਕੇ ਉਹ ਬੇਰੁਜ਼ਗਾਰੀ ਦੇ ਡਰੋਂ, ਗਲਤ ਨੀਤੀਆਂ ਦੇ ਡਰੋਂ ਪ੍ਰਵਾਸ ਕਰਕੇ ਆਏ, ਉਹ ਵੀ ਇੱਕ ਤਰ੍ਹਾਂ ਦੇ ਦੇਖੇ ਜਾਵੇ ਪੋਲੀਟੀਕਲ ਰਿਫਿਊਜੀ ਨੇ, ਉਹ ਆਪਣੇ ਆਪ ਨੂੰ ਸਮਝਣ ਜਾਂ ਨਾ ਸਮਝਣ। ਅਤੇ ਜਿਹੜੇ ਇਸ ਕਿਸਮ ਦੇ ਬੰਦੇ ਆ, ਉਹਨਾਂ ਦੀ ਆਸਟ੍ਰੇਲੀਅਨ ਸਿਸਟਮ 'ਚ ਰਿਪ੍ਰਜੈਂਟੇਸ਼ਨ ਬੜੀ ਥੋੜ੍ਹੀ ਆ, ਉਹਨਾਂ ਨੂੰ ਪੁੱਛਦਾ ਕੋਈ ਨਹੀਂ ਇੱਥੇ। ਲੋੜ ਆ ਕਿ ਉਹ ਮੂਹਰੇ ਆਉਣ, ਤਾਂ ਕਿ ਪੌਲੀਨ ਵਰਗੇ ਬੰਦਿਆਂ ਨੂੰ ਜਾਂ ਬੀਬੀਆਂ ਨੂੰ, ਇਹਨਾਂ ਨੂੰ ਕੋਈ ਥਾਂ ਨਾ ਲੱਭੇ। ਆਪਾਂ ਨੂੰ ਗੱਲ ਆ ਕਿ ਆਪਣੇ ਦੱਸਣ ਦੀ ਕਿ ਅਸੀਂ ਕੀ ਕਰ ਰਹੇ ਹਾਂ ਇੱਥੇ, ਕਿ ਅਸੀਂ ਡਾਕਟਰ ਹਾਂ ਇੱਥੇ, ਸਾਇੰਸਦਾਨ ਹਾਂ, ਅਸੀਂ ਇੰਜੀਨੀਅਰ ਹਾਂ, ਅਸੀਂ ਮਕੈਨਿਕ ਹਾਂ, ਅਸੀਂ ਵੀਲਚੇਅਰਾਂ ਚੱਕ ਕੇ ਟੈਕਸੀਆਂ 'ਤੇ ਲੈ ਕੇ ਜਾਂਦੇ ਹਾਂ, ਕਿ ਸਾਡਾ ਇਹ ਸੁਸਾਇਟੀ ਨੂੰ ਕੀ ਯੋਗਦਾਨ ਆ, ਇਹ ਬੋਲ ਕੇ ਦੱਸਣ ਦੀ ਲੋੜ ਆ। ਹੁਣ ਵੇਲਾ ਇਸ ਗੱਲ ਦਾ, ਜੇ ਆਪਾਂ ਨਹੀਂ ਦੱਸਾਂਗੇ ਤਾਂ ਹੋ ਸਕਦਾ ਆਪਣੀ ਰਿਪ੍ਰਜੈਂਟੇਸ਼ਨ ਇੰਨੀ ਘੱਟ ਰਹੇ, ਖੁੱਲ੍ਹੇ ਰਹਿਣ ਲੱਗ ਜਾਈਏ। 18C ਵਰਗੇ ਮਸਲੇ ਆਉਣ ਲੱਗੇ ਨੇ ਕਿ ਘੱਟ ਗਿਣਤੀਆਂ ਦੇ ਉਲਟ ਖੁੱਲ੍ਹ ਕੇ ਬੋਲਣ ਦੀ ਗੱਲ ਕਰਦੇ ਨੇ ਕੁਛ ਬੰਦੇ, ਜਿਹੜੇ ਆਪਣੇ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਅਤੇ ਜਿਹੜੇ ਪੁਰਾਣੇ ਪ੍ਰਧਾਨ ਮੰਤਰੀ ਸਾਹਿਬ ਨੇ, ਉਹ ਵੀ ਦੋਨੋਂ ਕਹਿੰਦੇ ਕਿ ਸਾਨੂੰ ਖੁੱਲ੍ਹ ਕੇ ਬੋਲਣ ਦਾ ਮੌਕਾ ਨਹੀਂ ਮਿਲਿਆ। ਮੈਨੂੰ ਸਮਝ ਨਹੀਂ ਆਉਂਦਾ ਕਿ ਕਿਹੜੀਆਂ ਉਹ ਖੁੱਲ੍ਹ ਕੇ ਗਾਲਾਂ ਕੱਢਣੀਆਂ ਚਾਹੁੰਦੇ ਗਰੀਬ ਬੰਦਿਆਂ ਨੂੰ। ਇਸ ਕਰਕੇ ਲੋੜ ਹੈ ਕਿ ਆਪਾਂ ਯੋਗਦਾਨ ਪਾ ਰਹੇ ਹਾਂ, ਆਪਾਂ ਪੋਲੀਟਿਕਸ ਵੀ ਆਪਣਾ ਯੋਗਦਾਨ ਪਾਈਏ, ਐਕਟਿਵਲੀ ਪਾਈਏ, ਬਰਾਬਰੀ ਦੀ ਪੋਲੀਟਿਕਸ ਦੇ ਬਾਰੇ ਗੱਲ ਕਰੀਏ ਕਿ ਹਾਂਜੀ ਅਸੀਂ ਬੰਦੇ ਹਾਂ, ਅਸੀਂ ਸਾਰੇ ਬੰਦਿਆਂ ਦੀ ਮਨੁੱਖੀ ਹੱਕਾਂ ਦੀ ਰਾਖੀ ਕਰਨੀ ਆ ਅਤੇ ਰਾਖੀ ਕਰੀਏ ਅੱਗੇ ਚੱਲ ਕੇ।
ਹੁਣ ਆਪਾਂ ਵੀਜ਼ਾ ਨੀਤੀਆਂ ਦੀ ਗੱਲ ਛੇੜ ਹੀ ਲਈ ਆ, ਲੌਂਗ ਸਟੇ ਪੈਰੈਂਟਲ ਵੀਜ਼ੇ ਨੂੰ ਲੈ ਕੇ ਕਾਫੀ ਵੋਕਲ ਰਹੇ ਹੋ, ਐਡਵੋਕੇਟ ਰਹੇ ਹੋ, ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ?
ਜਿਹੜੀ ਆਪਣਾ ਯੋਗਦਾਨ ਆ, ਇੱਕ ਮੰਨ ਲਓ ਇੱਕ ਪ੍ਰਵਾਸੀ ਕੋਈ ਵੀ 18 ਦੀ ਉਮਰ 'ਚ ਇੱਥੇ ਪਹੁੰਚਦਾ, 18 ਦਾ ਪ੍ਰਵਾਸੀ ਕਰਨ ਤੱਕ ਕਰੀਬ ਕਰੀਬ $1 million ਤੱਕ ਦਾ ਖਰਚਾ ਹੁੰਦਾ। ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਉਹਦੇ 'ਤੇ ਆਸਟ੍ਰੇਲੀਅਨ ਗੌਰਮੈਂਟ ਦਾ 1 ਰੁਪਈਆ ਨਹੀਂ ਲੱਗਦਾ। ਜੇ ਮੰਨ ਲਓ 18 ਦਾ ਜਾਂ 20 ਦਾ ਕੋਈ ਮੁੰਡਾ ਜਾਂ ਕੁੜੀ ਇੱਥੇ ਆ ਜਾਂਦਾ, ਤਾਂ ਉਹਦੇ ਸਾਰ ਉਹ ਪਹਿਲੇ ਮਹੀਨੇ ਤੋਂ ਟੈਕਸ ਦੇਣਾ ਸ਼ੁਰੂ ਕਰ ਦਿੰਦਾ, ਇੱਥੇ ਸਮਾਨ ਖਰੀਦਣਾ ਸ਼ੁਰੂ ਕਰਦਾ ਜੀ, ਅਤੇ ਉਹ GST ਪੇ ਕਰਦਾ। ਇੱਕ ਤਰੀਕੇ ਨਾਲ ਉਹ ਇੱਕ ਅਰਨਿੰਗ ਮੈਂਬਰ ਹੁੰਦਾ ਇਕੋਨਮੀ ਦਾ, ਕਿ ਅਸੀਂ ਹਰ ਬੰਦਾ ਇੱਕ $1 million ਦਾ ਚੈੱਕ ਲੈ ਕੇ ਇੱਥੇ ਪਹੁੰਚਿਆ ਹੋਇਆ, ਜਿਹੜਾ ਕਿ ਆਮ ਬੰਦਾ। ਹੁਣ ਆਪਾਂ ਥੋੜ੍ਹਾ ਜਿਹਾ ਹੋਰ ਡੂੰਘਾਈ ਜਾਈਏ, ਮੰਨ ਲਓ ਕਿ ਇੱਕ ਡਾਕਟਰ ਪ੍ਰਵਾਸ ਕਰ ਗਿਆ ਅਤੇ ਇੱਕ ਸਾਇੰਸਦਾਨ ਪ੍ਰਵਾਸ ਕਰ ਗਿਆ, ਉਹ ਤਾਂ 50 ਚੋਂ ਇੱਕ ਜਾਂ 100 ਚੋਂ ਇੱਕ ਹੁੰਦਾ, ਉਹ ਤਾਂ ਕਈ ਕਈ $1,00,000 ਦਾ। ਹੁਣ ਜਿਹੜੀ ਆਪਣੀਆਂ ਵੱਡੀਆਂ ਪਾਰਟੀਆਂ ਨੇ ਲੇਬਰ ਲਈ ਆਰਗੂਮੈਂਟ ਕਰਦੇ ਨੇ ਕਿ ਜੇ ਪ੍ਰਵਾਸੀ ਮਾਪੇ ਆ ਜਾਂਦੇ ਉਹ ਇੱਥੇ ਨੂੰ ਸਿਸਟਮ ਦੇ ਬੋਝ ਹੋਣਗੇ। ਹੁਣ ਜਿਹੜੇ ਇਹੋ ਜਿਹੇ ਬੰਦਿਆਂ ਦੇ ਮਾਂ ਪਿਓ ਨੇ ਜਿਹੜੇ ਪਹਿਲਾਂ ਕਈ ਕਈ ਮਿਲੀਅਨ ਦਾ ਬੈਨੀਫਿਟ ਕੰਟਰੀ ਨੂੰ ਦੇ ਚੁੱਕੇ ਆ, ਹੁਣ ਉਹਨਾਂ ਦੇ ਤੁਸੀਂ 3 ਲੱਖ 'ਤੇ ਉਹਨਾਂ ਨੂੰ ਬੋਝ ਦੱਸ ਦਿਓ ਪਹਿਲੀ ਗੱਲ ਤਾਂ। ਦੂਜਾ, ਹਿਊਮਨ ਬੀਂਗ ਨੇ, ਉਹਨਾਂ ਨੂੰ ਮਨੁੱਖੀ ਤਰੀਕੇ ਨਾਲ ਟ੍ਰੀਟ ਕਰੋ, ਉਹਨਾਂ ਨੂੰ ਮਨੁੱਖੀ ਮਨੁੱਖ ਸਮਝੋ ਘੱਟੋ ਘੱਟ, ਉਹਨਾਂ ਨੂੰ ਕਿਰਪਾ ਕਰਕੇ ਬੋਝ ਦਾ ਦਰਜਾ ਨਹੀਂ ਦਿਓ। ਉਹਨਾਂ ਦੇ ਮਾਂ ਪਿਓ ਨੇ ਜਿਹੜੇ ਇੱਥੋਂ ਦਾ ਮੈਡੀਕਲ ਸਿਸਟਮ ਚਲਾ ਰਹੇ, ਜਿਹੜੇ ਸੈਂਟੀਫਿਕ ਰਿਸਰਚ ਚਲਾ ਰਹੇ, ਜਿਹੜੇ ਇੱਥੋਂ ਦੀ ਏਜ ਕੇਅਰ ਚਲਾ ਰਹੇ, ਜਿਹੜੇ ਇੱਥੋਂ ਦੇ ਮਰੀਜ਼ਾਂ ਦੀ ਢੋਆ ਢੋਈ ਕਰਦੇ, ਚਾਹੇ ਉਹ ਵੀਲਚੇਅਰਾਂ ਚੱਕਦੇ, ਚਾਹੇ ਉਹਨਾਂ ਦੀਆਂ ਟਰਾਲੀਆਂ ਸਾਂਭ ਕੇ ਆਉਂਦੇ ਨੇ। ਇਹ ਜਿਹੜਾ ਮਨੁੱਖੀ ਕਾਰਨ ਹੈ ਸਾਡੀ ਪੋਲੀਟਿਕਸ 'ਚ ਮਿਸਿੰਗ ਹੈ, ਇਹਦਾ ਕਾਰਨ ਇਹੋ ਹੀ ਹੈ ਕਿ ਸਾਡੀ ਆਵਾਜ਼ ਹੈ ਨਹੀਂ। ਸਾਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਅਸੀਂ ਕੀ ਚਾਹੁੰਦੇ ਹਾਂ। ਇਸੇ ਕਰਕੇ ਮੈਂ ਚਾਹੁੰਦਾ ਕਿ ਜਿਹੜੀ ਪ੍ਰਵਾਸ ਆ ਉਹ ਖੁੱਲ੍ਹਾ ਹੋਣਾ ਚਾਹੀਦਾ, ਕਿ ਬੰਦਾ ਇੱਥੋਂ ਦੇ ਬਜ਼ੁਰਗਾਂ
ਵੋਟਾਂ ਦੀ ਆਸ ਹੈ ਜਾਂ ਵੋਟਰਾਂ ਤੱਕ ਆਪਣੇ ਹਲਕੇ ਦੇ ਲੋਕਾਂ ਵੱਲ ਤੁਸੀਂ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ?
ਵੋਟਾਂ ਦੇ ਜਨਾਬ ਇੱਕੋ ਹੀ ਆਸ ਆ ਮੈਨੂੰ ਕਿ ਮੈਂ ਲੋਕਾਂ ਨੂੰ ਪੁੱਛ ਰਿਹਾ ਕਿ ਦੱਸੋ ਸਾਨੂੰ ਚਾਹੀਦਾ ਕੀ ਆ। ਮੈਂ ਜਿੰਨੇ ਕੰਮ ਕਰਨ ਵਾਲੇ ਬੰਦਿਆਂ ਨੂੰ ਮਿਲਿਆ ਉਹਨਾਂ ਨੇ ਮੈਨੂੰ ਦੱਸਿਆ, ਉਹ ਕਹਿੰਦੇ ਕਰਦਾ ਕੀ ਆ। ਮੈਂ ਕਿਹਾ ਜੀ ਮੈਂ ਆਹ ਕੰਮ ਕਰਦਾ। ਉਹ ਕਹਿੰਦੇ ਯਾਰ ਪਹਿਲੀ ਵਾਰ ਉਮੀਦਵਾਰ ਦੇਖਿਆ ਜਿਹੜਾ ਸਾਡੇ ਵਾਲਾ ਕੰਮ ਕਰਦਾ ਆ, ਕਿ ਉਹ ਵੀ ਸ਼ਾਮ ਨੂੰ ਲਿਬੜੇ ਕੱਪੜੇ ਘਰੇ ਆਉਂਦੇ, ਮੈਂ ਵੀ ਉਸੇ ਹਾਲ ਤੋਂ ਜਾਣਾ। ਉਹਨਾਂ ਨੇ ਬਹਿ ਕੇ ਉਹਨਾਂ ਦਾ ਦਰਦ ਪੁੱਛਣਾ, ਗੱਲ ਪੁੱਛਣੀ, ਬੜੇ ਸੌਖੇ ਸ਼ਬਦਾਂ 'ਚ ਪੁੱਛਦਾ, ਬੜੀ ਸੌਖੀ ਅੰਗਰੇਜ਼ੀ 'ਚ ਪੁੱਛਦਾ, ਬੜੀ ਸਿੱਧੀ ਅਤੇ ਸਪੱਸ਼ਟ ਉਹ ਮੇਰੇ ਨਾਲ ਗੱਲ ਕਰਦੇ ਨੇ। ਮੇਰੇ ਕੋਲ ਕੋਈ ਲੰਬੀਆਂ ਪਾਲਸੀਆਂ ਦੇ ਘੁਮਾ ਫਰਾ ਜਾਂ ਕੋਈ ਹੋਰ ਵਲ ਵਲੇਵੇਂ ਉਹ ਕੁਛ ਨਹੀਂ, ਸਿੱਧੀ ਸਪੱਸ਼ਟ ਗੱਲ ਆ, ਉਹ ਮੈਂ ਉਹਨਾਂ ਨੂੰ ਕਰਦਾ। ਇਸੇ ਵਾਸਤੇ ਮੈਂ ਵੋਟਾਂ 'ਚ ਖੜਾ ਹੋਇਆ ਅਤੇ ਇਸੇ ਵਾਸਤੇ ਚੋਣ ਪ੍ਰਚਾਰ ਕਰੂੰਗਾ। ਘੱਟੋ ਘੱਟ ਇੱਕ ਸੁਨੇਹਾ ਜ਼ਰੂਰ ਸਪਰੈਡ ਹੋਊ ਕਿ ਪੋਲੀਟਿਕਸ ਲੋਕਾਂ ਥਰੂ ਵੀ ਚੱਲ ਸਕਦੀ ਹੈ, ਇਕੱਲੀ ਉੱਪਰੋਂ ਨਹੀਂ ਚੱਲਦੀ।
ਜੀ ਵੈਸੇ ਵੀ ਲੋਕ ਰਾਜ ਲੋਕਤੰਤਰ ਇਹਨਾਂ ਮੁਲਕਾਂ ਦੀ ਖਾਸੀਅਤ ਹੈ ਅਤੇ ਉਹ ਦਿਖਦਾ ਵੀ ਹੋਣਾ ਚਾਹੀਦਾ। ਅਤੇ ਨਵਦੀਪ ਜਾਂਦੀ ਵਾਰ ਦਾ ਸਵਾਲ ਥੋੜ੍ਹਾ ਜਿਹਾ ਸਾਡੇ ਸਰੋਤੇ ਸੁਣਨ ਵਾਲੇ ਤੁਹਾਡੇ ਪੰਜਾਬੀ ਪਿਛੋਕੜ ਬਾਰੇ ਜਾਣਨਾ ਚਾਹੁੰਗੇ। ਪਿੱਛੋਂ ਤੁਸੀਂ ਪੰਜਾਬ 'ਚੋਂ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਅਤੇ ਆਸਟ੍ਰੇਲੀਆ ਆਇਆਂ ਨੂੰ ਕਿੰਨਾ ਕੁ ਵਕਤ ਹੋਇਆ?
ਮੈਂ ਪਿੱਛੋਂ ਜਨਾਬ ਮਾਲਵੇ ਨਾਲ ਸੰਬੰਧ ਰੱਖਦਾ। ਮਾਨਸਾ ਜ਼ਿਲ੍ਹੇ 'ਚ ਪਿੰਡ ਹੈ ਮੇਰਾ ਨਿੱਕਾ ਜਿਹਾ, ਉੱਥੋਂ ਅਕਲੀਆ, ਉੱਥੋਂ ਉਸ ਸ਼ਹਿਰ ਦਾ ਮੈਂ, ਉਸ ਪਿੰਡ ਦਾ ਬਛਿੰਦਾ। ਅਤੇ ਅੱਜ ਤੋਂ 10 ਸਾਲ ਪਹਿਲਾਂ ਇੱਥੇ ਪ੍ਰਵਾਸ ਕੀਤਾ ਸੀ। ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹੈ ਮੇਰੇ ਕੋਲ, ਇੱਥੇ ਇਨਵਾਇਰਮੈਂਟਲ ਇੰਜੀਨੀਅਰਿੰਗ ਦੀ ਪੋਸਟ ਗ੍ਰੈਜੂਏਟ ਸਰਟੀਫਿਕੇਟ ਆ। ਉਸ ਤੋਂ ਬਿਨਾਂ ਮੈਂ ਵੱਖੋ ਵੱਖ ਨੌਕਰੀਆਂ ਕੀਤੀਆਂ ਨੇ ਇੰਡੀਆ 'ਚ ਵੀ ਅਤੇ ਇੱਥੇ ਵੀ, ਜਿਹੜੀਆਂ ਕਿ ਮੇਰੇ ਮਕੈਨੀਕਲ ਨਾਲ ਰਿਲੇਟਡ ਸੀ ਅਤੇ ਮੈਨੇਜਮੈਂਟ ਨਾਲ ਰਿਲੇਟਡ ਸੀ। ਅੱਜ ਕੱਲ੍ਹ ਮੈਂ ਆਪਣਾ ਬਿਜ਼ਨਸ ਆਪਦੇ ਲੈਵਲ 'ਤੇ ਰਨ ਕਰ ਰਿਹਾ।
ਜੀ ਨਵਦੀਪ, ਇਹਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਸਮਾਂ ਬਹੁਤਾ ਅੱਜ ਹੈ ਨਹੀਂ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ, ਕਿਉਂਕਿ ਹਜੇ ਵੋਟਾਂ ਵਾਲੀ ਦਿੱਲੀ ਦੂਰ ਹੈ, 2018 'ਚ ਪੈਣੀ ਹੈ, ਅਤੇ ਨੇੜੇ ਜਾ ਕੇ ਵੀ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਧੰਨਵਾਦ ਪ੍ਰੀਤਿੰਦਰ, ਥੈਂਕ ਯੂ।
SBS, 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 SB